حكم
हर जन मंगल गाए
जन नानक दूजी नाव चलाई अनहद शब्द बजाए हर तीजड़ी लाव मन चाओ पया बैरागिया बलराम जियो संत जना हर मेल हर पाया बद पाकिया बलराम जियो निर्मल हर पाया हर गुण गाया मुख बोली हर बाणी संत जना बद पाकी पाया हर कथिया अकथ कहानी हृदय हर 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 तुन उपजी हर जपिए मस्तक भाग जियो जन नानक बोले तीजी लावे हर उपजे मन बैराग जियो हर चौथड़ी लाव मन सहज पया हर पाया बलराम जियो गुरमुख मिलया सुभाए हर मन तन मीठा लाया बलराम जियो हर मीठा लाया मेरे प्रभ पाया तन दिन हर लिव लाई मन चिंदिया पल पाया स्वामी हर नाम वजी वादाई हर प्रभ ठाकुर काज रचाया तन हिरदा नाम वेगासी जन नानक बोले चौथी लावे हर पाया प्रभ अवनाशी हर प्रभ ठाकुर काज रचाया तन हिरदा नाम वेगासी जन नानक बोले चौथी लावे हर पाया प्रभ अवनाशी वाहिगुरु जी का खालसा वाहिगुरु जी की फतेह। परम सम्मान योग जुग जुग अटल साहिब सतगुरु श्री गुरु ग्रंथ साहिब महाराज जी की पावन पवित्र हजूरी अंदर शोभायमान होए बैठे गुरु सवारे सत संगी जनों अमृत वचना का कीर्तन आप जी ने खुने सरवण किया है। आज जो गुरु ग्रंथ साहिब सच्चे पातशाह जी ने पावन पवित्र हुक्म की दात बख्शिश की है ये अमृत वचन सतगुरु गुरु रामदास महाराज जी दे उचारण किते हुए गुरु ग्रंथ साहिब महाराज जी दे अंक 773 ऊपर दर्ज ने शब्द रूप विच गुरु रामदास जी ने ये पवित्र वचन उचारण किते ने। वैसे इन्हां नूं आपां इन्हां पवित्र वचनां नूं आपां ਲਾਵਾਂ ਦੇ ਸ਼ਬਦਾਂ ਨਾਲ ਵੀ ਜਾਣਦੇ ਹਾਂ। ਅਸਲ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਸਾਰੀ ਦੀ ਸਾਰੀ ਤਕਰੀਬਨ ਇਸ ਜੀਵ ਆਤਮਾ ਦਾ ਪ੍ਰਭੂ ਦੇ ਨਾਲ ਪਰਮਾਤਮਾ ਦੇ ਨਾਲ ਮਿਲਾਪ ਕਰਨ ਵਾਸਤੇ ਇਹ ਰਹਿਮਤ ਭਰੇ ਬਚਨ ਕਰਦੀ ਹੈ। ਆਓ ਇਸ ਅੰਮ੍ਰਿਤ ਬਚਨ ਵਿੱਚ ਮਨੁੱਖ ਦੀ ਅਸਲ ਵਿੱਚ ਮੰਜ਼ਿਲ ਹੈ ਸਹਿਜ ਦੀ, ਅਨੰਤ ਦੀ ਔਰ ਅਵਨਾਸ਼ੀ ਪਰਮਾਤਮਾ ਦੀ ਪ੍ਰਾਪਤੀ ਨੇ। ਸਹਿਜ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਦੇ ਇਸ ਅੰਮ੍ਰਿਤ ਬਚਨ ਨੂੰ ਗੁਰੂ ਕਿਰਪਾ ਦੇ ਨਾਲ ਵਿਚਾਰਨ ਤੋਂ ਪਹਿਲਾਂ ਆਪ ਸਮੂਹ ਮਾਈ ਭਾਈ ਮਨੋ ਬਿਰਤੀਆਂ ਇਕਾਗਰ ਕਰੋ, ਆਸ਼ੀਸ ਬਖਸ਼ੋ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਪਵਿੱਤਰ ਬਚਨ ਵਿੱਚ ਚਾਰ ਪਦੇ ਉਚਾਰਨ ਕੀਤੇ ਨੇ ਤੇ ਇਹਨਾਂ ਚਾਰ ਪਦਿਆਂ ਨੂੰ ਅਸੀਂ ਚਾਰ ਲਾਵਾਂ ਵੀ ਕਹਿੰਦੇ ਹਾਂ। ਪਹਿਲੀ ਬੇਨਤੀ ਇਹ ਕਰਾਂ ਕਿ ਸਿੱਖ ਦੀ ਜ਼ਿੰਦਗੀ ਦਾ ਆਧਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਹੈ। ਇਸਨੇ ਭਾਵੇਂ ਕੋਈ ਦੁਨਿਆਵੀ ਕਾਰਜ ਵੀ ਨਿਭਾਉਣਾ ਹੋਵੇ, ਚਾਹੇ ਸੰਸਾਰਿਕ ਕਾਰਜ ਹੋਵੇ ਚਾਹੇ ਪਰਮਾਰਥਕ ਕਾਰਜ ਹੋਵੇ, ਤੇ ਇਹਦਾ ਇੱਕ ਸੁਭਾਅ ਹੈ ਮਨੁੱਖ ਦਾ ਕਿ ਇਹਨੇ ਆਪਣੇ ਕਾਰਜਾਂ ਨੂੰ ਰਾਸ ਕਰਨ ਦੀ ਲੋਚਾ ਲੈ ਕੇ ਪ੍ਰਭੂ ਦੇ ਦਰ ਤੇ ਗੁਰੂ ਦੇ ਦਰ ਤੇ ਆਉਣਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਸਾਰਿਕ ਕਾਰਜ ਨਿਭਾਉਣ ਦੇ ਲਈ ਵੀ ਰਹਿਮਤ ਕਰਦੀ ਹੈ ਤੇ ਉੱਥੇ ਸਾਡੇ ਪਰਮਾਰਥ ਨੂੰ ਕਮਾਉਣ ਲਈ ਵੀ ਕਿਰਪਾ ਕਰਦੀ ਹੈ। ਧੰਨ ਗੁਰੂ ਰਾਮਦਾਸ ਕਿਰਪਾਲੂ ਮਹਾਰਾਜ ਜੀ ਨੇ ਇਹ ਚਾਰ ਲਾਵਾਂ ਕਿਰਪਾ ਕਰਕੇ ਜਦੋਂ ਉਚਾਰਨ ਕੀਤੀਆਂ ਨੇ, ਭਾਵਾਂ ਅਸੀਂ ਆਨੰਦ ਕਾਰਜ ਵੇਲੇ ਇਹਨਾਂ ਚਾਰ ਲਾਵਾਂ ਦਾ ਪਾਠ ਕਰਨੇ ਆ, ਪ੍ਰਕਰਮਾ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਜਾਂਦੀ ਹੈ ਤੇ ਉਸ ਵੇਲੇ ਇਸਤਰੀ ਜਾਂ ਮਰਦ, ਇਉਂ ਕਹਿ ਲਓ ਬੱਚਾ ਜਾਂ ਬੱਚੀ, ਉਹ ਇੱਕ ਸੰਸਾਰੀ ਗ੍ਰਸਤ ਦੇ ਬੰਧਨ ਵਿੱਚ ਬੱਝਦੇ ਨੇ। ਪਰ ਲਾਵਾਂ ਦਾ ਭਾਵ ਕੇਵਲ ਸੰਸਾਰੀ ਨਹੀਂ, ਮੈਂ ਆਪ ਜੀ ਦੇ ਚਰਨਾਂ ਵਿੱਚ ਇਹਨਾਂ ਲਾਵਾਂ ਦੇ ਅਰਥ ਜੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਵਿੱਚ ਪ੍ਰਭੂ ਮਿਲਾਪ ਲਈ ਨੇ ਉਹ ਕਰਨੇ ਚਾਹੁੰਦਾ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਪਰਮਾਤਮਾ ਨੂੰ ਪਤੀ ਮੰਨਿਆ ਗਿਆ ਹੈ ਤੇ ਜੀਵ ਆਤਮਾ ਨੂੰ ਇੱਕ ਇਸਤਰੀ ਮੰਨਿਆ ਗਿਆ ਹੈ। ਵੈਸੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤਿੰਨ ਤਰ੍ਹਾਂ ਦੇ ਵਿਆਹ ਮੰਨੇ ਗਏ ਨੇ। ਥੋੜੀ ਜੀ ਇਸ ਬੇਨਤੀ ਵੱਲ ਮੇਰੀ ਧਿਆਨ ਦੇਣਾ, ਉਹ ਤਿੰਨ ਵਿਆਹ ਕਿਹੜੇ ਨੇ? ਉਹਨਾਂ ਵਿੱਚੋਂ ਇੱਕ ਵਿਆਹ ਤਾਂ ਅਸੀਂ ਆ ਸੰਸਾਰੀ ਕਹਿੰਦੇ ਹਾਂ ਕਿ ਜਦੋਂ ਇੱਕ ਇਸਤਰੀ ਤੇ ਪੁਰਸ਼ ਦੇ ਸੁਮੇਲ ਤੋਂ ਪਹਿਲਾਂ ਆਪਣੇ ਧਰਮ ਅਨੁਸਾਰ ਗੁਰਮਤ ਅਨੁਸਾਰ ਜਿਹੜੀ ਮਰਿਆਦਾ ਆਪਾਂ ਨਿਭਾਉਂਦੇ ਹਾਂ ਉਹ ਅਸਲ ਵਿੱਚ ਇੱਕ ਦੁਨਿਆਵੀ ਮਰਿਆਦਾ ਨੂੰ ਨਿਭਾਉਂਦਿਆਂ ਹੋਇਆਂ ਇਸਤਰੀ ਪੁਰਖ ਦੇ ਮਿਲਾਪ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੋ ਪ੍ਰਣ ਕੀਤਾ ਜਾਂਦਾ ਹੈ ਉਸ ਨੂੰ ਵੀ ਅਸੀਂ ਵਿਆਹ ਕਹਿੰਦੇ ਹਾਂ। ਦੂਸਰੀ ਬੇਨਤੀ ਕਿ ਦੋ ਵਿਆਹ ਗੁਰੂ ਗ੍ਰੰਥ ਸਾਹਿਬ ਨੇ ਹੋਰ ਕਹੇ ਨੇ, ਉਹਦੇ ਵਿੱਚ ਇੱਕ ਵਿਆਹ ਐਸਾ ਹੈ ਕਿ ਜਿੱਥੇ ਕਿਸੇ ਮਰਦ ਨੇ ਮਨੁੱਖ ਨੇ ਲਾੜਾ ਬਣ ਕੇ ਨਹੀਂ ਆਉਣਾ। ਉੱਥੇ ਦੇਖੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਮੌਤ ਲਾੜਾ ਬਣ ਕੇ ਆਉਂਦੀ ਹੈ ਤੇ ਇਸ ਜੀਵ ਆਤਮਾ ਨੂੰ ਪ੍ਰਣਾ ਕੇ ਇਸ ਜਿੰਦ ਨੂੰ ਵਿਆਹ ਕੇ ਲੈ ਜਾਂਦੀ। ਮੌਤ ਲਾੜਾ ਹੈ, ਜੀਵ ਆਤਮਾ ਇਸਤਰੀ ਹੈ ਤੇ ਸਾਹਿਬ ਕਹਿੰਦੇ ਜਿਵੇਂ ਵਿਆਹ ਕੀਤਾ ਜਾਂਦਾ ਹੈ ਪਹਿਲਾਂ ਸਾਲ ਮਹੀਨੇ ਦਿਨ ਮਿੱਥੇ ਜਾਂਦੇ ਨੇ, ਇਸੇ ਤਰ੍ਹਾਂ ਮਨੁੱਖ ਜਿਸ ਦਿਨ ਮੌਤ ਨੇ ਤੈਨੂੰ ਵਿਆਹ ਕੇ ਲਿਜਾਣਾ ਉਹ ਸਾਲ ਮਹੀਨੇ ਦਿਨ ਘੜੀਆਂ ਪੈਰ ਮੁਕਰਰ ਹੋ ਚੁੱਕੇ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਇਸ ਸੰਬੰਧੀ ਬਚਨ ਕੀਤਾ ਤੇ ਅਸੀਂ ਰੋਜ਼ ਇਹ ਬਾਬਾ ਫਰੀਦ ਸਾਹਿਬ ਦੇ ਵੀ ਬਚਨ ਪੜ੍ਹਦੇ ਸੁਣਦੇ ਹਾਂ ਤੇ ਰੋਜ਼ ਜਿਹੜੇ ਬਚਨ ਪੜ੍ਹਨੇ ਆ ਉਹ ਗੁਰੂ ਨਾਨਕ ਸਾਹਿਬ ਦੇ। ਉੱਥੇ ਜਦੋਂ ਵਿਆਹ ਦੀ ਗੱਲ ਕਰਦੇ ਨੇ ਤੇ ਸਾਹਿਬ ਨੇ ਫਰਮਾਇਆ ਹੈ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦਿਓ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸੁਮੇਲ। ਬਾਬਾ ਫਰੀਦ ਸਾਹਿਬ ਨੇ ਇਸ ਅੰਮ੍ਰਿਤ ਬਚਨ ਨੂੰ ਇਸ ਪ੍ਰਕਾਰ ਬਿਆਨ ਕੀਤਾ ਹੈ ਕਿ ਜਿੱਤ ਦਿਹਾੜੈ ਧਨ ਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ ਜਿੰਦ ਨਮਾਣੀ ਕੱਢੀ ਹੈ ਹੱਡਾਂ ਉਹ ਕੜਕਾਏ ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਜਿੰਦ ਬਹੁਤੀ ਮਰਨ ਵਰ ਲੈ ਜਾਸੀ ਪ੍ਰਣਾਏ। ਉੱਥੇ ਜਿੰਦ ਬਹੁਤੀ ਹੋਵੇਗੀ ਮੌਤ ਲਾੜਾ ਬਣ ਕੇ ਆਵੇਗੀ ਤੇ ਸਾਹਿਬ ਕਹਿੰਦੇ ਨੇ ਇਸ ਜਿੰਦ ਨੂੰ ਪ੍ਰਣਾ ਕੇ ਮੌਤ ਲੈ ਜਾਏਗੀ। ਹੁਣ ਇੱਕ ਬਚਨ ਇਹ ਵੀ ਹੈ ਉੱਥੇ ਮੌਤ ਲਾੜਾ ਹੈ ਜਿੰਦ ਨੂੰ ਬਹੁਤੀ ਬਣਾ ਕੇ ਪ੍ਰਣਾਉਣਾ ਹੈ। ਤੀਸਰੇ ਵਿਆਹ ਦੀ ਗੱਲ ਜੋ ਗੁਰੂ ਗ੍ਰੰਥ ਸਾਹਿਬ ਨੇ ਕੀਤੀ ਉਹ ਅਸਲ ਵਿੱਚ ਲਾਵਾਂ ਵਿੱਚ ਹੈ। ਮਾਰਕ ਕੀਤੀ ਨਾਮ ਦਾ ਅਖਰੀ ਅਰਥ ਕੀ ਹੁੰਦਾ ਹੈ, ਇਹਦੇ ਅਰਥ ਦੋ ਕੀਤੇ ਨੇ। ਲਾਮ ਦਾ ਅਰਥ ਰੱਸੀ ਵੀ ਹੈ ਤੇ ਲਾਮ ਦਾ ਅਰਥ ਫੁੱਲ ਦਾ ਟੁੱਟਣਾ, ਫੁੱਲ ਵੀ ਅਰਥ ਕੀਤੇ ਨੇ ਤੇ ਸਿਆਣੇ ਮਹਾਂਪੁਰਸ਼ ਦੇ ਅਰਥ ਕਰਦੇ ਸਨ ਕਿ ਲਾਮ ਦਾ ਅਰਥ ਕਰਨਾ ਕਿ ਇਹ ਬੱਚੀ ਅੱਜ ਤੋਂ ਬਾਅਦ ਇਸ ਪਤੀ ਦਾ ਪੱਲਾ ਪੜ ਕੇ ਜਾਂ ਇਹਦੇ ਨਾਲ ਇਹਦੇ ਜੀਵਨ ਦੇ ਅੱਜ ਹਰ ਕਰਮ ਜਿਹੜੇ ਨੇ ਉਹ ਵੱਜ ਗਏ ਤੇ ਫੁੱਲ ਟੁੱਟਣ ਦਾ ਅਰਥ ਕਰਦੇ ਸਨ ਕਿ ਇਸ ਬੱਚੀ ਨੇ ਪੇਕੇ ਘਰ ਨੂੰ ਛੱਡ ਕੇ ਅੱਜ ਤੋਂ ਬਾਅਦ ਸਹੁਰੇ ਘਰ ਚਲੀ ਜਾਣਾ, ਪੇਕੇ ਘਰ ਵੱਲੋਂ ਇਹਦਾ ਵਿਛੋੜਾ ਹੋ ਗਿਆ ਹੈ, ਸਹੁਰੇ ਘਰ ਦੇ ਨਾਲ ਇਹਦਾ ਮਿਲਾਪ ਹੋਇਆ ਹੈ। ਲਾਮ ਦੇ ਅਰਥ ਇਹ ਵੀ ਕੀਤੇ, ਇਹ ਵੀ ਕੋਸ਼ਕਾਰਾਂ ਨੇ ਅਰਥ ਕੀਤੇ ਨੇ ਕਿ ਲਾਮ ਦਾ ਅਰਥ ਸਿੱਖਿਆ, ਲਾਮ ਦਾ ਅਰਥ ਪਰਕਰਮਾ, ਲਾਮ ਦਾ ਅਰਥ ਉਪਦੇਸ਼। ਪਰ ਖੈਰ ਹਜ਼ੂਰ ਕਿਰਪਾਲੂ ਜੀ ਨੇ ਇਸ ਮਨੁੱਖ ਨੂੰ ਜਾਂ ਇਸ ਜੀਵ ਇਸਤਰੀ ਨੂੰ ਪਰਮਾਤਮਾ ਦੇ ਚਰਨਾਂ ਵਿੱਚ ਮਿਲਣ ਦੇ ਲਈ ਚਾਰ ਲਾਵਾਂ ਜਿਹੜੀਆਂ ਨੇ ਇਹ ਸਾਡੀ ਜ਼ਿੰਦਗੀ ਦੇ ਆਤਮਕ ਚਾਰ ਪੜਾਅ ਨੇ। ਇਹਨਾਂ ਵਿੱਚੋਂ ਪਹਿਲਾ ਪੜਾਅ ਹੈ ਉਹ ਹੈ ਪ੍ਰਵਿਰਤੀ ਕਰਮ, ਦੂਸਰਾ ਪੜਾਅ ਹੈ ਉਹ ਹੈ ਮਨ ਦੇ ਅੰਦਰ ਸਤਿਗੁਰੂ ਦਾ ਮਿਲਾਪ, ਤੀਜਾ ਪੜਾਅ ਹੈ ਕਿ ਅੰਦਰ ਵੈਰਾਗ ਪੈਦਾ ਹੋਣਾ ਤੇ ਚੌਥਾ ਹੈ ਸਹਿਜ ਆਨੰਦ ਦੀ ਪ੍ਰਾਪਤੀ ਨਾਲ ਉਸ ਅਵਿਨਾਸ਼ੀ ਪਰਮਾਤਮਾ ਦੇ ਚਰਨਾਂ ਵਿੱਚ ਇਕਮਿਕ ਹੋ ਜਾਣਾ। ਸਾਹਿਬ ਕਿਰਪਾਲੂ ਜੀ ਨੇ ਇਸ ਅੰਮ੍ਰਿਤ ਬਾਣੀ ਵਿੱਚ ਕਿਰਪਾ ਕਰਦਿਆਂ ਪਹਿਲੀ ਬਖਸ਼ਿਸ਼ ਕੀਤੀ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ। ਉਹ ਕਹਿੰਦੇ ਇਸ ਜੀਵ ਰੂਪੀ ਇਸਤਰੀ ਦੀ ਜ਼ਿੰਦਗੀ ਦੀ ਪਹਿਲੀ ਲਾਮ ਹੈ ਪ੍ਰਵਿਰਤੀ ਕਰਮ। ਪ੍ਰਵਿਰਤੀ ਕਰਮ ਦਾ ਅਰਥ ਹੁੰਦਾ ਕਰਮ ਵਿੱਚ ਪ੍ਰਵੇਸ਼ ਕਰਨਾ, ਕਰਮ ਵਿੱਚ ਰੁੱਝਣਾ, ਕਰਮ ਕਰਨ ਵਾਲੇ ਪਾਸੇ ਤੁਰਨਾ। ਸਾਹਿਬ ਕਿਰਪਾਲੂ ਜੀ ਨੇ ਫਿਰ ਇੱਥੇ ਕਿਹਾ, ਕਹਿਣ ਲੱਗੇ ਪ੍ਰਵਿਰਤੀ ਕਰਮ ਦਾ ਅਰਥ ਇੱਥੇ ਇਹ ਨਹੀਂ ਕਿ ਕੇਵਲ ਸੰਸਾਰ ਦੇ ਧੰਦਿਆਂ ਵਿੱਚ ਸੰਸਾਰ ਦੇ ਝੰਡੇਲਿਆਂ ਵਿੱਚ ਰੁੱਝਣਾ ਹੈ। ਪ੍ਰਵਿਰਤੀ ਕਰਮ ਦਾ ਭਾਵ ਇਹ ਵੇ ਕਿ ਉਸ ਪਰਮਾਤਮਾ ਦੇ ਨਾਮ ਜਪਣ ਦੇ ਆਹਰ ਵਿੱਚ ਲੱਗਣਾ, ਪਰਮਾਤਮਾ ਦੇ ਨਾਮ ਜਪਣ ਵਾਲੇ ਪਾਸੇ ਤੁਰਨਾ, ਕਿਉਂਕਿ ਸਹਿਜ ਦੀ ਪ੍ਰਾਪਤੀ ਜਪਣ ਤੋਂ ਬਿਨਾਂ ਨਹੀਂ। ਜਿਤਨੀ ਦੇਰ ਤੱਕ ਮਨੁੱਖ ਨਾਮ ਵਾਲੇ ਪਾਸੇ ਧਰਮ ਵਾਲੇ ਪਾਸੇ ਨਹੀਂ ਤੁਰਦਾ, ਉਨੀ ਦੇਰ ਤੱਕ ਇਹ ਨਾਮ ਧਰਮ ਰੂਹਾਨੀਅਤ ਵਿੱਚ ਪ੍ਰਵੇਸ਼ ਨਹੀਂ ਕਰਦਾ। ਸਾਹਿਬ ਨੇ ਕਿਹਾ ਹਰ ਪਹਿਲੜੀ ਲਾਮ ਪ੍ਰਵਿਰਤੀ ਕਰਮ ਦਰੜਾਇਆ ਬਲਰਾਮ ਜੀ। ਉਹ ਕਹਿੰਦੇ ਖੇ ਬਲਰਾਮ ਦਰਸ ਕਰਾਂਗੇ, ਖੇ ਪ੍ਰਭੂ ਜੀ ਪਰਮਾਤਮਾ ਜੀ, ਕਿ ਮਨੁੱਖ ਦੀ ਜੀਵ ਰੂਪੀ ਇਸਤਰੀ ਦੀ ਜ਼ਿੰਦਗੀ ਦੀ ਪਹਿਲੀ ਆਤਮਕ ਲਾਮ ਕਿ ਨਾਮ ਜਪਣ ਵਾਲੇ ਪਾਸੇ ਰੁੱਝਣਾ। ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ ਪਾਪ ਜਾਇਆ ਬਲਰਾਮ ਜੀਓ। ਗੁਰਮਤ ਵਿੱਚ ਜਿਹੜਾ ਰੁਖਾਨੀਅਤ ਵਾਲੇ ਪਾਸੇ ਪ੍ਰਵੇਸ਼ ਕਰਦਾ ਹੈ, ਜਿਹਨੇ ਉਸ ਪਰਮ ਪਰਮਾਤਮਾ ਵਾਲੇ ਪਾਸੇ ਚੱਲਣੇ, ਉਹ ਕਹਿੰਦਾ ਮੇਰੇ ਵਾਸਤੇ ਬਾਣੀ ਹੀ ਬ੍ਰਹਮਾ ਦਾ ਵੇਦ ਹੈ। ਵੇਦ ਦਾ ਅਖਰੀ ਅਰਥ ਹੁੰਦਾ ਵੈਸੇ ਗਿਆਨ, ਕਿ ਮੇਰੇ ਵਾਸਤੇ ਬਾਣੀ ਹੀ ਇੱਕ ਗਿਆਨ ਹੈ। ਧਰਮ ਦ੍ਰਿੜੋ, ਬਾਣੀ ਨੂੰ ਵੇਦ ਮੰਨ ਕੇ, ਬਾਣੀ ਨੂੰ ਗਿਆਨ, ਬਾਣੀ ਨੂੰ ਗੁਰੂ ਮੰਨ ਕੇ ਕਹਿਣ ਲੱਗੇ ਧਰਮ ਨੂੰ ਦ੍ਰਿੜ ਕਰਨਾ। ਤੇ ਸਾਹਿਬ ਕਹਿੰਦੇ ਨੇ ਪਾਪ ਤਜਾਇਆ ਬਲਰਾਮ ਜੀਓ, ਪਾਪਾਂ ਨੂੰ ਤਿਆਗ ਦੇਣਾ, ਧਰਮ ਨੂੰ ਦ੍ਰਿੜ ਕਰ ਲੈਣਾ। ਸਾਹਿਬ ਕਹਿੰਦੇ ਨੇ ਬਾਣੀ ਨੂੰ ਹੀ ਆਪਣੀ ਜ਼ਿੰਦਗੀ ਦਾ ਆਸਰਾ ਸਮਝਣਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ। ਦੇਖੋ ਕਈ ਵਾਰੀ ਅਸੀਂ ਕਹਿੰਦੇ ਹਾਂ ਕਿ ਬਾਣੀ ਨੂੰ ਆਸਰਾ ਕਦੋਂ ਤੋਂ ਮੰਨਣ ਲੱਗੇ? ਆਦਿ ਗੁਰੂ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਇੱਕ ਪ੍ਰਸ਼ਨ ਕੀਤਾ ਸੀ ਅਚਲ ਬਟਾਲੇ ਦੀ ਧਰਤੀ ਤੇ। ਉਹਨਾਂ ਇੱਕ ਬੇਨਤੀ ਕਰਕੇ ਪੁੱਛਿਆ ਸੀ ਦਾਤਾ ਜੀ ਕਿ ਤੁਸੀਂ ਇੱਕ ਕਿਰਪਾਲਤਾ ਕਰੋ, ਸਾਨੂੰ ਇਹ ਗੱਲ ਸਮਝਾਓ, ਰਹਿਮਤ ਕਰਕੇ ਦੱਸੋ ਕਿ ਕਿਹੜੀ ਅਜ਼ਮਤ, ਕਿਹੜੀ ਤਾਕਤ, ਕਿਹੜੀ ਕਰਾਮਾਤ ਤੁਹਾਡੇ ਕੋਲ ਹੈ ਜਿਸ ਕਰਕੇ ਸੰਸਾਰ ਦੇ ਇੰਨੇ ਲੋਕ ਤੁਹਾਡੇ ਤੋਂ ਪ੍ਰਭਾਵਿਤ ਨੇ? ਜਿਹੜਾ ਤੁਹਾਨੂੰ ਮਿਲਦਾ ਤੁਹਾਡੇ ਚਰਨਾਂ ਵਿੱਚ ਨਮਸਕਾਰ ਕਰਦਾ ਹੈ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਬਹੁਤ ਸੋਹਣਾ ਉੱਤਰ ਦਿੱਤਾ ਸੀ। ਦੇਖੋ ਬਾਣੀ ਨੂੰ ਆਧਾਰ ਬਣਾਇਆ ਉਹਨਾਂ ਤੇ ਸ਼ਬਦ ਕਹਿਣ ਜਦੋਂ ਸਿੱਧਾਂ ਪੁੱਛਿਆ, ਕਹਿਣ ਲੱਗੇ ਤੁਸੀਂ ਕਿਰਪਾ ਕਰਕੇ ਸਾਨੂੰ ਦੱਸੋ। ਸਿੱਧ ਪੁੱਛਣ ਸੁਣ ਨਾਨਕਾ, ਤੋਏ ਜੱਗ ਨੂੰ ਕਰਾਮਾਤ ਦਿਖਾਈ, ਕੁਝ ਦਿਖਾਲੇ ਅਸਾਂ ਨੂੰ, ਤੋਂ ਕੋ ਢਿੱਲ ਅਵੇ ਕੀ ਲਾਈ। ਬਾਬੇ ਆਖਿਆ ਨਾਥ ਜੀ, ਅਸਾਂ ਵੇਖਣ ਜੋਗੀ ਵਸਨ ਅਕਾਈ, ਗੁਰੂ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇੱਕ ਗੁਰੂ ਕੀ ਸੰਗਤ ਤੇ ਦੂਜੀ ਗੁਰੂ ਕੀ ਬਾਣੀ ਤੋਂ ਬਿਨਾ, ਕਹਿਣ ਲੱਗੇ ਮੈਂ ਰਾਈ ਦੇ ਦਾਣੇ ਜਿਤਨੀ ਵੀ ਕਿਸੇ ਹੋਰ ਦੀ ਓਟ ਨਹੀਂ ਲਈ। ਇਹਦਾ ਮਤਲਬ ਹਜ਼ੂਰ ਜੇ ਕਹਿੰਦੇ ਨੇ ਕਿ ਬਾਣੀ ਹੀ ਸਭ ਕੁਛ ਮੇਰੇ ਲਈ ਹੈ, ਧੰਨ ਗੁਰੂ ਅਮਰਦਾਸ ਕਿਰਪਾਲੂ ਜੀ ਉਹਨਾਂ ਨੇ ਤਾਂ ਬੜੇ ਸਪਸ਼ਟ ਬਚਨ ਕਹੇ। ਕਹਿਣ ਲੱਗੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ, ਗੁਰਬਾਣੀ ਲਾਗੇ ਤਿੰਨ ਹੱਥ ਚੜਿਆ, ਨਿਰਮੂਲਕ ਰਤਨ ਅਪਾਰਾ, ਹਰ ਹਰ ਨਾਮ ਅਤੋਲਕ ਪਾਇਆ, ਤੇਰੀ ਭਗਤ ਭਰੇ ਭੰਡਾਰਾ, ਸਮੁੰਦ ਵਿਰੋਲ ਸਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ। ਹਜ਼ੂਰ ਨੇ ਬਾਣੀ ਵਿੱਚ ਕਿਹਾ ਬਾਣੀ ਨੂੰ ਆਧਾਰ ਬਣਾਇਆ। ਸਾਹਿਬ ਨੇ ਬਚਨ ਅਸੀਂ ਪੜ੍ਹਨੇ, ਕਹਿਣ ਲੱਗੇ ਪਿਆਰਿਓ ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ, ਇਸ ਪ੍ਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮੈਂ ਸਮਾਨਾ। ਮਹਾਰਾਜ ਕਿਵੇਂ ਸਮਾ ਗਿਆ? ਕਹਿਣ ਲੱਗੇ ਇਹ ਬਾਣੀ ਜੋ ਜੀ ਹੋ ਜਾਣੇ ਇਸ ਅੰਤਰ ਰਵੇ ਹਰਨਾਮ, ਜਿਹੜਾ ਇਸ ਬਾਣੀ ਨੂੰ ਆਪਣੀ ਜਿੰਦ ਤੋਂ ਜਾਣਦਾ ਹੈ, ਆਪਣੇ ਅੰਦਰ ਤੋਂ ਜਾਣਦਾ ਹੈ, ਸਾਹਿਬ ਕਹਿੰਦੇ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਰਮ ਜਾਂਦਾ ਸਮਾਉਂਦਾ ਹੈ। ਹਜ਼ੂਰ ਕਿਰਪਾਲੂ ਜੀ ਕਹਿੰਦੇ ਨੇ ਕਿ ਇਸ ਜੀਵ ਇਸਤਰੀ ਦੀ ਪਰਮਾਰਥ ਦੇ ਅੰਦਰ ਪਹਿਲੀ ਲਾਭ ਹੀ ਇਹ ਹੈ ਕਿ ਇਹ ਉਸ ਪਰਮਾਤਮਾ ਦੀ ਬਾਣੀ ਗੁਰੂ ਦੇ ਨਾਮ ਨੂੰ ਧਰਮ ਨੂੰ ਦ੍ਰਿੜ ਕਰੇ। ਤੇ ਅੱਗੇ ਫਿਰ ਪੁੱਛਿਆ ਮਹਾਰਾਜ ਧਰਮ ਕਿਹੜਾ ਦ੍ਰਿੜ ਕਰਨਾ ਦੱਸੋ ਖਾ। ਕਹਿਣ ਲੱਗੇ ਧਰਮ ਦ੍ਰਿੜ ਹੋ ਹਰ ਨਾਮ ਧਿਆਵਾ ਹੋ, ਕਿ ਅਸਲ ਵਿੱਚ ਤੋਂ ਧਰਮ ਦ੍ਰਿੜਾ ਕਰਨਾ ਹੈ ਨਾਮ ਨੂੰ ਧਿਆਉਣਾ। ਸਭ ਤੋਂ ਉੱਤਮ ਅਟਲ ਧਰਮ ਇਹ ਵੇ ਕਿ ਨਾਮ ਨੂੰ ਧਿਆਉਣਾ। ਸਾਹਿਬ ਕਿਰਪਾਲੂ ਜੀ ਨੇ ਮੇਰ ਕੀਤੀ, ਕਹਿਣ ਲੱਗੇ ਧੱਜ ਸਭ ਭਰਮ ਭਜੋ ਪਾਰ ਬ੍ਰਹਮ, ਕਹੋ ਨਾਨਕ ਅਟਲ ਇਹੋ ਧਰਮ। ਅਟਲ ਧਰਮ ਇਹ ਵੇ ਕਿ ਪਰਮਾਤਮਾ ਦੇ ਨਾਮ ਨੂੰ ਜਪੋ, ਧਰਮ ਦ੍ਰਿੜੋ ਹਰ ਨਾਮ ਧਿਆਵੋ, ਸਿਮਰਤ ਨਾਮ ਦ੍ਰਿੜਾਇਆ। ਦੇਖੋ ਉਹਨਾਂ ਵਾਸਤੇ ਸਿਮਰਤੀਆਂ ਵੀ ਪ੍ਰਭੂ ਦਾ ਨਾਮ ਨੇ। ਸਤਿਗੁਰ ਗੁਰ ਪੂਰਾ ਆਰਾਧ, ਹਜ਼ੂਰ ਕਹਿੰਦੇ ਨੇ ਆਪਣੇ ਪੂਰੇ ਸਤਿਗੁਰੂ ਨੂੰ ਆਰਾਧਨਾ ਕਰੋ, ਤੇ ਜਿਹਨੇ ਆਰਾਧਿਆ ਸਭ ਕਿਲਵਿਕ ਪਾਪ ਗਵਾਇਆ। ਗੁਰੂ ਨੂੰ ਆਰਾਧਨ ਦੇ ਨਾਲ ਅੰਦਰ ਦੇ ਪਾਪ, ਅੰਦਰ ਦੇ ਕਿਲਵਿਕ اندر دے دکھ جڑے نے او کٹے جاندے نے سہ میر کردے نے سہج آنند خوا وڈتا کی اس گرمکھ پیارے دے اندر سہج تے آنند دیکھو اے دو شبد نے اخیر دی لام وچ وی ای پرگٹ ہونا کہ ہر چوتھڑی لام من سہج پیا حضور کہندے سہج تے آنند اے دی پراپتی ہونی سہج دا ارتھ جو خرک سوگ تو دکھ سکھ تو چنتا چورے تو اوپر اٹھ گیا ہے سہج آنند ہوا وڈ پاگی من ہر ہر میٹھا لایا انہاں دے اندر سہج آنند ہو گیا انہاں نو پریپورن پرماتما دا نام جو ہے وہ میٹھا لگن لگا ہے جن کہ نانک لاب پہلی حضور گرو رام داس کہندے نے اے جیو روپی استری دی زندگی دی پہلی لاب ہے صاحب کرپالو جی کہندے نے آرمب کاج رچایا پرمارت کمان دے لئی اس دی زندگی دا پہلا ایک کارج آرمبتا ہے کہن تو مراد پہلی لام وچ حضور نے کہ دھرم نو دڑھ کرو بانی نو آدھار بناؤ دھرم دڑھ ہے کہ پرماتما دے نام نو جپو صاحب کہندے نے اس پریپورن پرماتما او دے نام نو جپنا اے جیو روپی استری دی زندگی دی پہلی لام ہے دوسرا بچن کیتوں نے تے اے نام ملے گا کیتوں ہر دوجری لام ستگر پرخ ملایا بل رام دیو دوجری لام منوخ دی زندگی دی ہے ستگر پرخ پرماتما روپ ستگرو ملے صاحب کہن لگے نر پو پہ من ہوئے خوم میل گوایا بل رام دیو جنہاں نو ستگر پرخ ملے نے وہ اندروں بالکل نرپو ہو گئے انہاں دے اندر دے پے گرو نے دور کر دیتے خومے محل گوایا بلرام جی جیڑی خومے دی میں میرے دی ملینتا محل سی وہ بھی چلی گئی نرمل پاؤ پایا صاحب کہندے جتے وہ نرپے ہو گئے نے یہ بھاو یہ نہیں کہ وہ پرماتما تو بھی آکی ہو گئے انہاں نے دنیا دے ڈر تو اوپر اٹھ گئے پر نرمل پو دا ارتھ ہے کہ پربھو دے ادب وچ پرماتما دے ادب وچ اٹھ کے نے نرمل پو پایا ہر گن گایا انہاں نوں نرمل پو دی پراپتی ہوئی اس ہری پربھو دے گناں نوں انہاں گائن کرنا شروع کیتا نرمل پو بارے پھر بےنتی کر دیا کہ منک ڈردا ہر بندہ ڈردا ہے کوئی بندہ ایسا نہیں دنیا وچ جہدے اندر ڈر نہیں گرو صاحب نے تا بانی وچ کہہ دیتا سگلیا پو لکھیا سر لیکھ سارے دے لیکھ لکھ دیتا ہر بندہ پے وچ ہے او دے اندر کوئی نہ کوئی ڈر او دے اندر کوئی نہ کوئی پے ضرور بیٹھا صاحب کہنے کی کوئی بھی منوخ کی ہر چیز دنیا دی ڈر دی سنت بھی ڈرد ہے ساکت بھی ڈرد ہے دنیا دار بھی ڈرد ہے تے چیتے رکھو ایک رب دی بھگتی کرن والا بھی ڈرد ہے فرق اتنا ہے کہ دنیا دار بندہ دنیا تو دن رات ڈرد ہے رب تو پہ نہیں کھاندا پر جیڑا رب دی بندگی کرن والا وہ نرمل پاؤ وچ پربھو دے پہ وچ رہندا ہے او دے اندر دنیا دا پھر کوئی پہ نہیں نرمل پاؤ دا بھاو ہے کہ پرماتما دے ادب نو او دے تو ڈر کے رہنا جویں صاحب دی بانی پڑھنے نرمل پاؤ نو پھر میں بےنتی کراں کہ جو پرماتما نے میر کر کے دے دیتا ہے او دے تو ڈر کے رہنا ہے پربھو جی کہ تیریاں دتیاں داتاں نے جیڑا بندہ نڈر ہو جاتا ہے پربھو والوں او دے اندر سنسار دا ڈر ویاپدا ہے نرمل پو پایا ہر گن گایا انہاں نے خرید گن گائے ہر ویکھا رام خدورے انہاں نے پریپورن پرماتما وہگرو نو اپنے انگ سنگ جانیا ہر آتم رام پساریا سوامی ساریا تھاواں تے انہاں نو آتم رام وہ پرم پتا پرمیشور سرب ویاپک دسیا سرب رہا پر پورے سمجھ پی گئی ساریا تھاواں تے وہ پریپورن پرماتما آپ ویاپیا ہے انتر باہر ہر پربھو کو کی اپنے اندر تے کی سنسار دے اندر ہر تھان تے انہاں نو پریپورن پرماتما دسیا مل ہر جن منگل گائے انہاں نے پربھو دے پیاریاں نو مل کے پرمیشر دے منگل در تے خوشی دے گیت گائے جا نانک دوجی لاو چلائی ਅਧ ਹੱਦ ਸ਼ਬਦ ਵਜਾ ਹੈ। ਪ੍ਰਭੂ ਪਰਮਾਤਮਾ ਦੇ ਖੁਸ਼ੀ ਦੇ ਗੀਤ ਗਾਉਂਦਿਆਂ ਉਹਨਾਂ ਦੇ ਅੰਦਰ ਅਨਹਦ ਸ਼ਬਦ ਦਿਨ ਰਾਤ ਇੱਕ ਰਸ ਨਿਰੰਤਰ ਗੁਰੂ ਕਾ ਸ਼ਬਦ ਉਹਦਾ ਵਾਜਾ ਵੱਜਦਾ ਤੇ ਆਖ। ਫਿਰ ਸਾਹਿਬ ਨੇ ਤੀਸਰੀ ਲਾਮ ਕਹੀ, ਹਰ ਤੀਜੜੀ ਲਾਮ ਮਨ ਚਾਓ ਭਇਆ ਬੈਰਾਗੀਆ ਬਲਰਾਮ ਜੀਓ। ਕਿੰਨੇ ਤੀਜੀ ਲਾਮ ਦਰਸ ਸੰਸਾਰ ਤੋਂ ਬੈਰਾਗ ਪੈਦਾ ਹੋਇਆ, ਪ੍ਰਭੂ ਨੂੰ ਮਿਲਦੀ ਇੱਕ ਤੜਪ ਪੈਦਾ ਹੋਈ। ਮੈਂ ਅਰਜ਼ ਕਰ ਰਿਹਾ ਕਿ ਪਹਿਲਾ ਨਾਮ ਜਪਣ ਵਾਲਾ ਪ੍ਰਵਿਰਤੀ ਕਰਮ ਸਤਿਗੁਰੂ ਮਿਲੇ, ਉਹਨਾਂ ਨੇ ਨਿਰਮਲ ਭਾਉ ਦੀ ਦਾਤ ਦਿੱਤੀ ਤੇ ਜਗਿਆਸੂ ਨੂੰ ਨਾਮ ਜਪਣ ਲਈ ਪ੍ਰੇਰਿਆ। ਜਿਉਂ ਜਿਉਂ ਨਾਮ ਦੀ ਦਾਤ ਦਿੱਤੀ ਇਹਦੇ ਮਨ ਵਿੱਚ ਇੱਕ ਵੈਰਾਗ ਆਇਆ ਕਿ ਸੰਸਾਰ ਤਾਂ ਫਾਨੀ ਹੈ, ਇਸ ਦੁਨੀਆਂ ਵਿੱਚ ਕੋਈ ਕਿਸੇ ਦਾ ਨਹੀਂ, ਇਸ ਸੰਸਾਰ ਦੇ ਪਦਾਰਥ ਨਾਲ ਨਿਭਣ ਵਾਲੇ ਨਹੀਂ, ਇਸ ਦੁਨੀਆਂ ਦੀ ਅਪਰਾਮਤਾ ਵਿੱਚੋਂ ਪ੍ਰਭੂ ਨੂੰ ਮਿਲਣ ਦੀ ਇੱਕ ਤੜਪ ਪੈਦਾ ਹੋਈ। ਸਾਹਿਬ ਕਹਿੰਦੇ ਨੇ ਹਰ ਤੀਜੜੀ ਲਾਮ ਮਨ ਚਾਉ ਭਇਆ ਬੈਰਾਗੀਆਂ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ ਬਦਭਾਗੀਆ ਬਲਰਾਮ ਜੀਓ। ਪ੍ਰਭੂ ਦੇ ਪਿਆਰੇ ਸੰਤ ਜਨਾਂ ਨੂੰ ਮਿਲ ਕੇ, ਪ੍ਰਭੂ ਦੀ ਪਿਆਰੇ ਬੰਦਗੀ ਕਰਨ ਵਾਲਿਆਂ ਨੂੰ ਮਿਲ ਕੇ ਕਹਿਣ ਲੱਗੇ ਵੱਡੇ ਭਾਗਾਂ ਭਾਗਾਂ ਨਾਲ ਸੰਤ ਜਨ ਮਿਲੇ, ਉਹਨਾਂ ਨੂੰ ਮਿਲ ਕੇ ਸਾਹਿਬ ਕਿਹਨੇ ਖਰੀ ਦੀ ਪ੍ਰਾਪਤੀ ਹੋਈ, ਨਿਰਮਲ ਹਰ ਪਾਇਆ ਉਸ ਪਰਿਪੂਰਨ ਪਰਮਾਤਮਾ ਨੂੰ ਜਿਹੜਾ ਅੱਤ ਦਾ ਨਿਰਮਲ ਹੈ, ਜਿਹਦੇ ਵਿੱਚ ਮਲੀਨਤਾ ਨਹੀਂ, ਉਸ ਨੂੰ ਮਿਲਾਪ ਹੋਇਆ, ਹਰ ਗੁਣ ਗਾਇਆ, ਉਹਦੇ ਗੁਣਾਂ ਨੂੰ ਗਾਇਨ ਕੀਤਾ, ਮੁੱਖ ਬੋਲੀ ਹਰ ਬਾਣੀ ਤੇ ਆਪਣੇ ਮੁੱਖ ਤੋਂ ਖਰੀ ਦੀ ਬਾਣੀ ਜਿਹੜੀ ਇਹ ਗਾਇਨ ਕੀਤੀ, ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਕਤ ਕਹਾਣੀ। ਪ੍ਰਭੂ ਦੇ ਪਿਆਰੇ ਸੰਤ ਜਨ ਜਿਹੜੇ ਨੇ ਉਹਨਾਂ ਨੂੰ ਉਹ ਹਰੀ ਪ੍ਰਭੂ ਮਿਲਿਆ, ਉਹਨਾਂ ਨੇ ਅਕਥ ਦੀ ਕਹਾਣੀ ਨੂੰ ਕਥਨ ਕੀਤਾ, ਉਸ ਅਕਥ ਨੂੰ ਕਥਨ ਕੀਤਾ। ਹਿਰਦੈ ਹਰ 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 ਤੁਨ ਉਪਜੀ, ਜਿਹਨੇ ਉਸ ਪ੍ਰਭੂ ਦੀ ਬਾਣੀ ਨੂੰ ਗਾਇਆ ਉਹਦੇ ਹਿਰਦੇ ਵਿੱਚ ਨਿਰੰਤਰ ਨਾਮ ਦੀ ਧੁਨੀ ਜਿਹੜੀ ਉਹ ਪੈਦਾ ਹੋਈ। ਹਿਰਦੈ ਹਰ 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 ਤੁਨ ਉਪਜੀ ਹਰ ਜਪੀਐ ਮਸਤਕ ਭਾਗ ਜੀਓ, ਜਿਨ੍ਹਾਂ ਦੇ ਮੱਥੇ ਦੇ ਭਾਗ ਨੇ ਉਹਨਾਂ ਨੇ ਖਰੀ ਪ੍ਰਭੂ ਨੂੰ ਜਪਣਾ ਕੀਤਾ। ਸਾਹਿਬ ਕਹਿੰਦੇ ਨੇ ਜਨ ਨਾਨਕ ਬੋਲੇ ਤੀਜੀ ਲਾਵੈ ਹਰ ਉਪਜੈ ਮਨ ਬੈਰਾਗ ਜੀਓ। ਤੀਜੀ ਲਾਭ ਹੈ ਕਿ ਅੰਦਰ ਸੰਸਾਰ ਦੇ ਪਦਾਰਥਾਂ ਤੋਂ ਬੈਰਾਗ ਦਰਤ ਉਪਰਾਮਤਾ ਪ੍ਰਭੂ ਨੂੰ ਮਿਲਣ ਦੀ ਤੜਪ। ਦੇਖੋ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਮਿਹਰ ਕੀਤੀ, ਉਪਰਾਮਤਾ ਤੋਂ ਬਿਨਾਂ ਟੁੱਟਣ ਤੋਂ ਬਿਨਾਂ ਕਦੀ ਵੀ ਕੋਈ ਜੁੜ ਨਹੀਂ ਜੀ ਸਕਦਾ। ਜਿੰਨੀ ਦੇਰ ਤੱਕ ਟੁੱਟਿਆ ਨਹੀਂ ਜਾਂਦਾ ਉਨੀ ਦੇਰ ਤੱਕ ਜੁੜਿਆ ਨਹੀਂ ਜਾਣਾ। ਸੰਸਾਰ ਦੀ ਇੱਕ ਖੇਡ ਹੈ ਕਿ ਜੇ ਕਿਸੇ ਨੇ ਇੱਕ ਥਾਂ ਤੇ ਜੁੜਨਾ ਹੈ ਉਹਨੂੰ ਪਹਿਲਾਂ ਜਿੱਥੇ ਉਹ ਟਿਕਿਆ ਉੱਥੋਂ ਟੁੱਟਣਾ ਪੈਂਦਾ ਹੈ। ਮੇਰੀ ਬੇਨਤੀ ਨੂੰ ਫਿਰ ਸਮਝਿਓ ਕਿ ਜਿਵੇਂ ਇੱਕ ਬੱਚੀ ਪੇਕੇ ਘਰ ਰਹਿੰਦੀ ਹੈ, ਉਹ ਇੱਕ ਖਿਨ ਵੀ ਜਾਂ ਇੱਕ ਦਿਨ ਵੀ ਕਿਤੇ ਬਾਹਰ ਜਾਏ ਪਰਤ ਕੇ ਉਹਨੂੰ ਆਪਣੇ ਬਾਪ ਦੇ ਘਰ ਦੀ ਯਾਦ ਯਾਦ ਸਤਾਉਂਦੀ। ਪਰ ਗੁਰੂ ਕੇ ਸਿੱਖੋ ਜਿਸ ਦਿਨ ਉਹਦਾ ਸੰਬੰਧ ਸਹੁਰੇ ਘਰ ਨਾਲ ਹੋ ਜਾਏ, ਉਹਦੀ ਅਟੈਚਮੈਂਟ ਹੋ ਜਾਏ, ਅਟੈਚਮੈਂਟ ਵਿੱਚੋਂ ਹੀ ਡਿਟੈਚਮੈਂਟ ਪੈਦਾ ਹੋਵੇਗੀ, ਮਿਲਾਪ ਵਿੱਚੋਂ ਹੀ ਟੁੱਟਣ ਦਾ ਸੰਬੰਧ ਪੈਦਾ ਹੋਵੇਗਾ। ਜਦੋਂ ਕੋਈ ਮਨੁੱਖ ਪਰਮਾਤਮਾ ਗੁਰੂ ਦੇ ਚਰਨਾਂ ਨਾਲ ਜੁੜਦਾ ਹੈ ਬੈਰਾਗ ਹੀ ਤਾਂ ਪੈਦਾ ਹੋਣਾ ਜੇ ਕਿਤੇ ਪਹਿਲਾਂ ਜੁੜਨ ਵਾਲੀ ਥਾਂ ਲੱਭ ਜਾਏ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਬੈਰਾਗ ਗੁਰੂ ਸਾਹਿਬ ਨੇ ਬਾਣੀ ਵਿੱਚ ਬੈਰਾਗ ਦੇ ਬੇਅੰਤ ਪ੍ਰਮਾਣ ਦਿੱਤੇ। ਜਿਵੇਂ ਅਸੀਂ ਗੁਰੂ ਅਰਜਨ ਦੇਵ ਦਾ ਇੱਕ ਬਚਨ ਪੜ੍ਹਨੇ, ਕਹਿੰਦੇ ਨੇ ਸੰਸਾਰ ਫਾਨੀ ਹੈ, ਲੋਕਾਂ ਦੀਆਂ ਅਰਥੀਆਂ ਉੱਠਦੀਆਂ ਦੇਖੀਆਂ ਨੇ, ਕਹਿੰਦੇ ਮਨ ਵਿੱਚ ਬੈਰਾਗ ਪੈਦਾ ਹੋਇਆ ਬਣਾ ਇਹ ਸੰਸਾਰ ਵਿੱਚ ਆਪਾਂ ਕਿਹੜਾ ਰਹਿਣਾ। ਹਜ਼ੂਰ ਦੇ ਬਚਨ ਨੇ ਤਿੱਚਰ ਵਸੈ ਸੁਗੇ ਮਿਲੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਕਹਿਣ ਲੱਗੇ ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਹੋ। ਬੈਰਾਗ ਕਦੋਂ ਪੈਦਾ ਹੋਇਆ ਕਿ ਜਿਸ ਦਿਨ ਇਹ ਸਮਝ ਪੈ ਗਈ ਵੀ ਇਸ ਕਾਇਆ ਨੇ ਮਿੱਟੀ ਦੀ ਢੇਰੀ ਨੇ ਇੱਕ ਦਿਨ ਮਿੱਟੀ ਹੋ ਜਾਣਾ। ਟਿੱਚਰ ਵਸੈ ਸੁਹਿਲੜੀ, ਜਿੰਨੀ ਦੇਰ ਤੱਕ ਇਹਦੇ ਨਾਲ ਕੰਤ ਆਤਮਾ ਹੈ ਉਨੀ ਦੇਰ ਤੱਕ ਸੁਖੀ, ਤੇ ਜਿੱਦਣ ਕੰਤ ਆਤਮਾ ਚਲਾ ਗਿਆ ਦੁਖੀ ਹੈ। ਟਿੱਚਰ ਵਸੈ ਸੁਹਿਲੜੀ, ਟਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ। ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਹੋ, ਧਨ ਸੋ ਤੇਰਾ ਥਾਂ। मन विच बैराग होया संसार दी नाशवंता नूं देख के। साहिब कृपालू जी कहिंदे ने चौथी ला विच कि बैरागी पुरश नाम नाल जुड़े हुए उन्हां दे अंदर परमात्मा ने एक वाकई निर्मल उच्च दर्जे का बैराग पैदा किया। चौथी लाम विच मिलाप है, हर चौथी लाम मन सहज पया, हर पाया बलराम जियो, किन्ने अंदर सहज होए, प्रभु परमात्मा की प्राप्ति हुई, गुरमुख मिलिया सुभाए, किन्ने गुरु दे सन्मुख रहन करके ओ परिपूर्ण परमात्मा मिल गया, हर मन तन मीठा लाया बलराम जियो, ओ परमात्मा का नाम बाणी मन नूं भी मिठी लगी, तन नूं भी मिठी लगी, हर मीठा लाया ओ खरी परमात्मा मीठा लगा, मेरे प्रभ पाया, मेरे प्रभु नूं इस तरह पौंदा सी, अन दिन हर लिव लाई, उस मनुख दी दिन रात परमात्मा दे चरणा विच लिव लग, मन किंदिया फल पाया स्वामी, मन किंदिया रे फल उन्हां नूं मिले, हर नाम वजी वाधाई, कहने अंदर उन्हां दे नाम दी वधाई, अंदर उन्हां दे नाम दा खेड़ा, नाम दी खुशी आई, हर प्रभ ठाकुर काज रचाया, उस परमात्मा ने आप मेर करके इस जीव इस्त्री दे मिलाप दा कार्य रचाया, व्याह दा कार्य रचाया, तन हिरदय नाम निगासी, ओ तन धरती इस्त्री हिरदे विच नाम नू लैके खेड़े विच आ गई, जा नानक बोले चौथी लावै हर पाया प्रभ अविनाशी, जिंदगी दी चौथी लाव उस अविनाशी परमात्मा दी प्राप्ति हो जानी, अंदर सहज आ जाना। चार लावां विच गुरु रामदास जी ने उस अविनाशी परमात्मा दी मिलाप लई कुछ कु प्राण सानू दृढ़ कराए ने, अज इनिया कु बेनतियां प्रवान करिया जी, होईयां बेअंत भुलां साध संगत आप कृपा करके बख्श देनिया। वाहिगुरु जी का खालसा, वाहिगुरु जी की फतेह।